ਜਿਹੋ ਜਿਹੀ ਕੋਈ ਭਾਵਨਾ ਲੈ ਕੇ ਆਉਂਦਾ ਮਹਾਰਾਜ ਜ਼ਰੂਰ ਪੂਰੀ ਕਰਦੇ ਨੇ। ਇਸੇ ਕਰਕੇ ਨਾਮ ਦੀ ਜਾਂਚ ਨਹੀਂ ਕਰਦੇ ਰਹਿਣਾ ਚਾਹੀਦਾ। ਕਹਿੰਦੇ ਕਦੇ ਤੇ ਸੁਣੀ ਜਾਏਗੀ, ਜਿੱਦਣ ਉਹਨੇ ਨਾਮ ਦੀ ਦਾਤ ਬਖਸ਼ ਦਿੱਤੀ ਫਿਰ ਕੱਲੀ ਕੱਲੀ ਮੰਗ ਮੰਗਣ ਦੀ ਲੋੜ ਹੀ ਨਹੀਂ ਪੈਣੀ, ਸਾਰਾ ਕੁਝ ਆਪੇ ਹੀ ਆ ਜਾਣਾ। ਜਿੱਥੇ ਨਾਮ ਆ ਗਿਆ ਉੱਥੇ ਸਭ ਕੁਝ ਹੀ ਆ ਜਾਂਦਾ, ਕਿਸੇ ਗੱਲ ਦੀ ਕਮੀ ਨਹੀਂ, ਕਿਸੇ ਗੱਲ ਦੀ ਘਾਟ ਨਹੀਂ ਰਹਿੰਦੀ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਨਾਮ ਜਪਿਆ, ਬੜਾ ਮਾਨ ਸਤਿਕਾਰ ਹੋਇਆ ਉਹਨਾਂ ਦਾ। ਕਈ ਲੋਕ ਉੱਥੇ ਕਹਿਣਗੇ ਇੱਥੇ ਤੇ ਜੋੜੇ ਹੀ ਬੜੇ ਨੇ ਜੀ, ਇੱਥੇ ਤੇ ਬੈੱਡ ਬੜਾ ਸੋਹਣਾ ਲੱਗਿਆ, ਇੱਥੇ ਤੇ ਸੁੱਖ ਬੜੇ ਆ। ਉਹ ਬੈੱਡ ਇੱਥੋਂ ਵਾਲਾ ਵਰਗਾ ਨਹੀਂ ਹੈ ਜਿੱਦਾਂ ਇੱਥੇ ਸੋਹਣੇ ਸੋਹਣੇ ਬੈੱਡ ਲੱਗੇ ਆ, ਇੱਥੋਂ ਵਾਲਿਆਂ ਨਾਲ ਵਰਗਾ ਨਹੀਂ ਹੁੰਦਾ। ਆਮ ਲੋਕ ਜਿਹੋ ਜਿਹਾ ਇੱਥੇ ਵਰਤਦੇ ਆ ਤੇ ਉਹੋ ਜਿਹਾ ਸੰਗਤ ਨੇ ਉਹਨਾਂ ਨੂੰ ਵੀ ਦਿੱਤਾ ਜੋੜੇ ਦੇਣ। ਇਹ ਗੱਲਾਂ ਤੇ ਬਹੁਤ ਛੋਟੀਆਂ ਹਨ। ਜਦੋਂ ਉਹਨਾਂ ਨੇ ਪੰਥ ਦੀ ਏਡੀ ਵੱਡੀ ਸੇਵਾ ਕੀਤੀ, ਵੱਡੀ ਕਮਾਈ ਦੇ ਮਾਲਕ ਸਨ, ਅਸੀਂ ਸਿਰਫ ਇਹ ਵੇਖ ਲੈਂਦੇ ਹਾਂ। ਪਰ ਕਦੇ ਵੀ ਵੇਖਣਾ ਚਾਹੀਦਾ ਮਹਾਂਪੁਰਸ਼ਾਂ ਦੇ ਨਾਲ ਦੇ ਸੰਗੀ ਵੇਖੋ, ਜਿੰਨਾ ਚਿਰ ਸਰੀਰ ਚ ਰਹੇ ਨੇ ਉਦੋਂ ਬਾਅਦ ਵਿਚ ਤੇ ਜ਼ਰੂਰ ਫਰਕ ਪੈ ਜਾਂਦਾ, ਪਰ ਮਹਾਂਪੁਰਸ਼ ਜਿੰਨਾ ਚਿਰ ਖੁਦ ਸਰੀਰ ਵਿਚ ਰਹੇ ਆ, ਉਹ ਗੁਰਮੁਖੋ 2 ਵਜੇ ਉੱਠ ਕੇ ਪਹਿਲੇ ਸਮਿਆਂ ਵਿਚ ਸਿੰਘਾਂ ਨੂੰ ਨਾਲ ਲੈ ਕੇ ਨਹਿਰ ਵਿਚ ਜਾ ਕੇ ਖਲੋਣਾ। ਉਹ ਵਾਂਗਦਿਆਂ ਦਿਨਾਂ ਵਿਚ ਆਓ ਕਹਿੰਦੇ ਭਜਨ ਕਰੀਏ, ਨਾਲ ਲਾ ਕੇ 2 ਵਜੇ ਰਾੜਾ ਸਾਹਿਬ ਦੇ ਵਿਚ ਕਿਸੇ ਨੂੰ ਸੌਣ ਦੀ ਆਗਿਆ ਨਹੀਂ ਸੀ। 2 ਵਜੇ ਠਾ ਲੈਣਾ ਜਿਹੜਾ ਗੁਰਮੁਖ ਗਿਆ, ਤੇ ਜਿਹੜਾ ਇੱਕ ਵਾਰੀ ਉੱਥੇ ਜਾ ਆਉਂਦਾ ਸੀ ਉਹਦਾ ਦਾ ਹੀ ਬਣ ਜਾਂਦਾ ਸੀ। ਕਹਿੰਦੇ ਇੰਨੀ ਬੰਦਗੀ, ਇੰਨੇ ਉਹਨਾਂ ਦੇ ਗੁਰਮੁਖ ਗੁਰਸਿੱਖ ਨਾਲ ਵਾਲੇ ਬੜੇ ਕਮਾਈ ਵਾਲੇ ਸਨ ਸਾਰੇ, ਐਵੇਂ ਨਹੀਂ ਸਤਿਕਾਰ ਹੁੰਦਾ, ਵੱਡੀਆਂ ਕਮਾਈਆਂ ਦੇ ਮਾਲਕ ਹੁੰਦੇ ਨੇ। ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਸ਼ ਪਿੰਡਰਾਂ ਵਾਲਿਆਂ ਦੇ ਜੀਵਨ ਵਿੱਚ ਵੇਖਿਆ ਪੜ੍ਹਿਆ, ਕਹਿੰਦੇ 200 ਸਿੰਘਾਂ ਦਾ ਜਥਾ ਰੱਖਦੇ ਸੀ ਹਰ ਵੇਲੇ ਨਾਲ। ਕਹਿੰਦੇ ਸਿੰਘਾਂ 5 ਗ੍ਰੰਥੀ ਦਾ ਨਿਤਨੇਮ ਕਰਨਾ ਹੀ ਤੇ ਰਹਿ, ਨਹੀਂ ਤੇ ਚਲਿਆ ਜਾ ਆਪਣੇ ਘਰ। 5 ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਨੇ ਨਿਤਨੇਮ ਤੋਂ ਬਿਨਾਂ, ਇਹਨਾਂ ਸਿੰਘਾਂ ਦਾ ਨਿਤਨੇਮ ਹੁੰਦਾ ਸੀ 200 ਸਿੰਘਾਂ ਦਾ ਜਥਾ ਨਾਲ ਰੱਖਣਾ ਔਰ ਬੇਦਾਗ ਰਹਿਣਾ, ਇਹ ਕੋਈ ਛੋਟੀ ਜਿਹੀ ਗੱਲ ਨਹੀਂ। ਕੋਈ ਦਾਗ ਵੀ ਨਹੀਂ ਲੱਗਾ, ਚੜ੍ਹਦੀ ਕਲਾ ਵਾਲੇ ਗੁਰਮੁਖ ਗੁਰਸਿੱਖ ਉਹਨਾਂ ਦੇ ਜਥੇ ਦੇ ਵਿੱਚ ਸਨ। ਇੱਕ ਵਾਰੀ ਪੁੱਛਿਆ, ਕਹਿੰਦੇ ਜੀ ਤੁਹਾਡੇ ਜਥੇ ਵਿੱਚ ਬਹੁਤ ਉੱਚੇ ਸੁੱਚੇ ਜੀਵਨ ਵਾਲਾ ਪੂਰਨ ਗੁਰਸਿੱਖ ਹੈ ਜਿਹੜਾ, ਉਹਦੇ ਦਰਸ਼ਨ ਕਰਾਓ। ਮਹਾਂਪੁਰਸ਼ ਕਹਿੰਦੇ ਸਾਰੇ ਹੀ ਚੰਗੇ ਨੇ, ਸਾਰੇ ਹੀ ਕਮਾਈ ਵਾਲੇ ਨੇ। ਕਹਿੰਦੇ ਫਿਰ ਵੀ ਕੋਈ ਜਿਹੜਾ ਪੂਰਨ ਗੁਰਸਿੱਖ ਗੁਰੂ ਸਾਹਿਬਾਂ ਵੇਲੇ ਜਿਹੋ ਜਿਹੇ ਸਿੰਘ ਸੀ ਉਹੋ ਜਿਹਾ ਕੋਈ ਹੋਵੇ ਤੇ ਦੱਸੋ। ਮਹਾਂਪੁਰਸ਼ਾਂ ਨੇ ਨਿਤਨੇਮ ਕਰ ਰਹੇ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਵੱਲ ਇਸ਼ਾਰਾ ਕੀਤਾ, ਕਹਿੰਦੇ ਉਹਨਾਂ ਦੇ ਦਰਸ਼ਨ ਕਰ ਲਓ, ਉਹ ਪੂਰਨ ਗੁਰਸਿੱਖ। ਵੱਡੀਆਂ ਕਮਾਈਆਂ, ਵੱਡੀਆਂ ਕਮਾਈਆਂ ਕਰਕੇ ਫਿਰ ਇੱਥੋਂ ਤੱਕ ਗੁਰੂ ਕੇ ਪਿਆਰੇ ਪਹੁੰਚਦੇ ਨੇ, ਐਵੇਂ ਹੀ ਨਹੀਂ ਸਤਸੰਗ ਜੀ, ਘਾਲਣਾ ਘਾਲੀ ਹੁੰਦੀ ਹੈ, ਫਿਰ ਸਤਿਗੁਰੂ ਦੀ ਮਿਹਰ ਨਾਲ ਮਾਨ ਸਤਿਕਾਰ ਮਿਲਦਾ ਹੈ। ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚੋਂ ਨਾਮ ਦੀ ਮੰਗ ਮੰਗਣੀ। ਬਾਬਾ ਆਨੰਦ ਸਿੰਘ ਮਹਾਂਪੁਰਸ਼ ਹੋਏ, ਉਹ ਵੀ ਬੜੀ ਵੱਡੀ ਕਮਾਈ ਦੇ ਮਾਲਕ ਸੀ। ਛੱਪਰੀ ਬਣਾ ਕੇ ਰਹਿਣਾ, ਜਦੋਂ ਜਾਣਾ ਤੇ ਛੱਪਰੀ ਨੂੰ ਅੱਗ ਲਾ ਜਾਣੀ, ਵੀ ਇਹਦਾ ਕਿਤੇ ਮੋਹ ਨਾ ਰਵੇ, ਮੈਨੂੰ ਇਹ ਨਾ ਹੋ ਜਾਵੇ ਵੀ ਮੇਰੀ ਛੱਪਰੀ ਹੈ ਫਲਾਣੇ ਥਾਂ ਤੇ, ਉਹਦਾ ਕਿਤੇ ਮੋਹ ਨਾ ਮੇਰੇ ਮਨ ਵਿੱਚ ਆਵੇ। ਜਦੋਂ ਜਾਣਾ ਉਹਨੂੰ ਅੱਗ ਲਾ ਦੇਣੀ। ਰਾਜੇ ਮਹਾਰਾਜੇ ਉਹਨਾਂ ਕੋਲ ਆਉਂਦੇ ਹੁੰਦੇ ਸੀ, ਕਹਿੰਦੇ ਜੀ ਸੋਨੇ ਦਾ ਬਣਾ ਦਿਆਂਗੇ ਨਾਨਕ ਸਰ, ਇੱਕ ਵਾਰੀ ਹੁਕਮ ਕਰੋ ਸੋਨੇ ਦਾ। ਰਾਜੇ ਵੱਡੇ ਵੱਡੇ ਰਹੀਸ ਲੋਕ ਉਹਨਾਂ ਦੇ ਸੇਵਕ ਸਨ, ਤੇ ਮਹਾਂਪੁਰਸ਼ਾਂ ਨੇ ਆਖਣਾ ਨਹੀਂ ਭਾਈ ਅਸੀਂ ਕੁਛ ਨਹੀਂ ਬਣਾਉਣਾ, ਮਾਇਆ ਗ੍ਰਹਿਣ ਹੀ ਨਹੀਂ ਕੀਤੀ, ਸਾਰੀ ਜ਼ਿੰਦਗੀ ਕੱਚਿਆ ਨਾਨਕ ਸਰ ਬਣਾ ਕੇ ਰੱਖਿਆ, ਪੱਕੀ ਇੱਟ ਉਹਨਾਂ ਨੇ ਲੱਗਣ ਨਹੀਂ ਦਿੱਤੀ, 1 ਵੀ ਰੁਪਇਆ ਭੇਟਾ ਨਹੀਂ। ਇੱਕ ਪ੍ਰੇਮੀ ਨੇ 1 ਲੱਖ ਰੁਪਇਆ ਭੇਟਾ ਕੀਤਾ, ਉਹ ਕਹਿੰਦਾ ਮਹਾਰਾਜ ਮਹਾਂਪੁਰਸ਼ੋ 1 ਲੱਖ ਰੁਪਇਆ ਪਿਆ, ਕਹਿੰਦੇ ਲੰਗਰ ਲਾ ਦੇ ਕਰਦੇ ਸੇਵਾ। ਕਹਿੰਦੇ ਨਹੀਂ ਜੀ ਇੱਥੇ ਪਿਆ ਸਾਂਭੋ ਜੀ, ਧਿਆਨ ਹੀ ਨਹੀਂ ਦਿੱਤਾ, ਠੀਕ ਹੈ ਪਿਆ ਰਹਿਣ ਦੇ। ਫਿਰ ਕਹਿੰਦਾ ਬਾਬਾ ਜੀ 1 ਲੱਖ ਰੁਪਇਆ ਪਿਆ, ਮੈਂ 1 ਲੱਖ ਲੈ ਕੇ ਆਇਆ। ਕਹਿੰਦੇ ਪਿਆ ਰਹਿਣ ਦੇ, ਉਹਨਾਂ ਵੇਲਿਆਂ ਚ 1 ਲੱਖ ਦੀ ਕੀਮਤ ਵੀ ਬੜੀ ਸੀ, ਕਈ ਲੱਖਾਂ ਵਰਗਾ ਸੀ ਉਹ ਕੱਲਾ ਹੀ 1 ਲੱਖ, ਕੋਈ ਨਹੀਂ ਸੀ ਇੰਨਾ ਪੈਸਾ ਦਿੰਦਾ। ਕਹਿੰਦਾ ਬਾਬਾ ਜੀ ਮੈਂ 1 ਲੱਖ ਰੁਪਇਆ ਲੈ ਕੇ ਆਇਆ, ਮੇਰੇ ਵੱਲ ਧਿਆਨ ਹੀ ਨਹੀਂ ਦਿੰਦੇ, ਮੇਰੇ ਵਰਗੇ ਦਾਨੀ ਰੋਜ਼ ਰੋਜ਼ ਨਹੀਂ ਆਉਂਦੇ। ਕਹਿੰਦੇ ਮੇਰੇ ਵਰਗਾ ਦਾਨੀ ਕੋਈ ਨਹੀਂ, ਵਗਾ ਕੇ ਮਾਰਿਆ 1 ਲੱਖ ਰੁਪਇਆ ਲੈ। ਕਹਿੰਦੇ ਲੈ ਜਾ, ਜੇ ਤੇਰੇ ਵਰਗਾ ਦਾਨੀ ਕੋਈ ਨਹੀਂ ਤੇ ਗੁਰੂ ਨਾਨਕ ਦੇ ਘਰ ਵਰਗਾ ਤਿਆਗੀ ਵੀ ਕੋਈ ਨਹੀਂ ਹੈ, ਲੈ ਜਾ ਸਾਨੂੰ ਤੇਰੀ ਮਾਇਆ ਦੀ ਲੋੜ ਨਹੀਂ ਹੈ। ਮਹਾਂਪੁਰਸ਼ਾਂ ਨੇ ਉਸ ਦਿਨ ਹੁਕਮ ਕਰ ਦਿੱਤਾ, ਮਾਇਆ ਚੜ੍ਹੇ ਹੀ ਨਾ, ਉਹਨਾਂ ਨੇ ਬੰਦ ਕਰ ਦਿੱਤੀ ਆਪਣੇ ਜੀਵਨ ਵਿੱਚ, ਉਹਨਾਂ ਨੇ ਕਦੇ ਕਿਸੇ ਤੋਂ 1 ਰੁਪਇਆ ਵੀ ਮਾਇਆ ਨਹੀਂ ਲਈ। ਸੋ ਇਸ ਕਰਕੇ ਵੱਡੀ ਕਮਾਈ ਹੈ, ਤਾਂ ਹੀ ਏਡਾ ਵੱਡਾ ਮਾਨ ਸਤਿਕਾਰ ਉਹਨਾਂ ਸ਼ਖਸੀਅਤਾਂ ਨੂੰ ਪੰਥ ਵਿੱਚ ਪ੍ਰਾਪਤ ਹੋਇਆ। ਬਹੁਤ ਘਾਲਣਾ ਘਾਲੀ ਹੈ, 1 ਸਾਲ ਸੰਤ ਬਾਬਾ ਆਤਰ ਸਿੰਘ ਮਸਤਵਾਣਾ ਸਾਹਿਬ ਵਾਲਿਆਂ ਨੇ ਤਕਰੀਬਨ ਇੱਕ ਸਾਲ ਉਹਨਾਂ ਨੂੰ ਲੱਗਾ ਹਜ਼ੂਰ ਸਾਹਿਬ ਗੋਦਾਵਰੀ ਦੇ ਕੰਢੇ ਤੇ ਬਹਿ ਕੇ 125,000 ਜਪਜੀ ਸਾਹਿਬ ਦਾ ਪਾਠ ਕੀਤਾ। 125,000 ਤੇ ਇੱਛਾ ਸੀ ਦਰਸ਼ਨ ਹੋਣ। ਫਿਰ ਗੋਦਾਵਰੀ ਵਿੱਚ ਛਾਲ ਮਾਰਨ ਲੱਗੇ ਸੀ, ਕਹਿੰਦੇ ਮੈਂ ਜਿਉਣਾ ਹੀ ਨਹੀਂ, ਬਸ ਹੁਣ ਮੈਨੂੰ ਜ਼ਿੰਦਗੀ ਚੰਗੀ ਨਹੀਂ ਲੱਗਦੀ। ਛਾਲ ਲੱਗੇ ਮਾਰਨ ਏਦਾਂ ਵੀ ਮੈਂ ਹੁਣ ਨਹੀਂ ਰਹਿਣਾ, ਮੈਨੂੰ ਦਰਸ਼ਨ ਨਹੀਂ ਹੋਏ। ਪਿੱਛੋਂ ਆਵਾਜ਼ ਆਈ, ਕਹਿੰਦੇ ਪੁਰਖਾ ਕੀ ਲੱਗਾ ਕਰਨ। ਬਸ ਪਿੱਛੇ ਮੁੜ ਕੇ ਵੇਖਿਆ, ਸਿਰਫ ਆਵਾਜ਼ ਸੁਣਦੀ ਸੀ। ਕਹਿੰਦੇ ਚਾਹੁੰਦਾ ਕੀ ਆ? ਕਹਿੰਦੇ ਜੀ ਦਰਸ਼ਨ ਚਾਹੀਦੇ ਨੇ ਤੁਹਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਹਜ਼ੂਰ ਸਾਹਿਬ ਬੈਠਾ ਹੀ ਇਸ ਕਰਕੇ, ਤੁਹਾਡੇ ਦੀਦਾਰ ਚਾਹੀਦੇ ਨੇ। ਫਿਰ ਉਹਨਾਂ ਨੇ ਆਖਿਆ, ਕਹਿੰਦੇ ਨਗੀਨਾ ਘਾਟ ਗੁਰਦੁਆਰਾ, ਉੱਥੇ ਰਾਤ ਵੇਲੇ ਆ ਜੀ, ਤੈਨੂੰ ਦਰਸ਼ਨ ਹੋ ਜਾਣਗੇ ਜਿਵੇਂ ਚਾਹੁੰਦਾ ਉਵੇਂ। ਕਹਿੰਦੇ ਮਹਾਰਾਜ ਜਿਵੇਂ ਤੁਸੀਂ ਆਏ ਸੀ ਮੈਂ ਉਸੇ ਸਰੂਪ ਚ ਤੁਹਾਨੂੰ ਵੇਖਣਾ ਚਾਹੁੰਦਾ। ਫਿਰ ਕਿਰਪਾ ਹੋਈ ਵੀ ਕਹਿੰਦੇ ਮਹਾਂਪੁਰਸ਼ ਗਏ, ਉਸੇ ਸਰੂਪ ਵਿੱਚ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਏ ਤੇ ਹੁਕਮ ਹੋਇਆ ਜਾ ਕੇ ਮਾਲਵੇ ਨੂੰ ਤਾਰ, ਸਿੱਖੀ ਦੀ ਬੜੀ ਘਾਟ ਪੈ ਗਈ ਆ, ਲੋੜ ਆ, ਜਾ ਪ੍ਰਚਾਰ ਕਰ। ਥਾਪੜਾ ਦੇ ਕੇ ਗੁਰੂ ਗੋਬਿੰਦ ਸਿੰਘ ਨੇ ਤੋਰਿਆ ਸੀ, ਇਸੇ ਕਰਕੇ ਉਹਨਾਂ ਦਾ ਹਰ ਬੋਲ ਅਨਿਆਲਾ ਤੀਰ ਬਣਿਆ। ਮਾਸਟਰ ਤਾਰਾ ਸਿੰਘ ਨੇ ਖੁਦ ਕਹਿਣਾ ਕਿ ਮੈਂ ਮਹਾਂਪੁਰਸ਼ ਦੁਨੀਆਂ ਵਿੱਚ ਬੜੇ ਵੇਖੇ ਪਰ ਇੰਨੀ ਕਸ਼ਿਸ਼ ਵਾਲਾ ਸਾਧੂ ਨਹੀਂ ਕੋਈ ਵੇਖਿਆ। ਵੱਡੀ ਕਮਾਈ ਦੇ ਮਾਲਕ ਸਨ, ਕਹਿੰਦੇ ਕਕਾਰ ਪੂਰੇ ਨਹੀਂ ਸੀ ਹੁੰਦੇ, ਇੰਨੇ ਅੰਮ੍ਰਿਤ ਛਕਾਉਣ ਵਾਲੇ ਤਿਆਰ ਕਰ ਦਿੰਦੇ ਸੀ ਸ਼੍ਰੋਮਣੀ ਕਮੇਟੀ ਤੋਂ, ਇੰਨੇ ਕਕਾਰ ਪੂਰੇ ਨਹੀਂ ਸੀ ਹੁੰਦੇ, ਉਹਨਾਂ ਦੀ ਡਿਊਟੀ ਧੁਰੋਂ ਲੱਗੀ ਸੀ। ਤੇ ਗੁਰਮੁਖ ਹੁਣ ਅੱਜ ਕੱਲ੍ਹ ਤੇ ਉਦਾਂ ਹੀ ਕਹਿਣਗੇ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਏ ਸੁੱਤੇ ਪਏ ਨੂੰ, ਤੈਨੂੰ ਤੇ ਰਜਾਈ ਨਹੀਂ ਦਿਖਦੀ ਸੁੱਤੇ ਪਏ ਨੂੰ, ਤੈਨੂੰ ਗੁਰੂ ਗੋਬਿੰਦ ਸਿੰਘ ਕਿੱਥੋਂ ਦਿਸ ਗਏ। ਉਹ ਇੱਕ ਤਕਵੰਜ ਜਿਹਾ ਬਣ ਗਿਆ, ਹਰ ਕੋਈ ਕਹਿਣ ਦਾ ਮੇਰੇ ਤੇ ਮੈਨੂੰ ਕਿਰਪਾ ਹੋ ਗਈ, ਮੈਨੂੰ ਦਰਸ਼ਨ ਹੋ ਗਏ। ਉਹ ਮਹਾਂਪੁਰਸ਼ਾਂ ਦੀ ਵੱਡੀ ਕਮਾਈ ਸੀ, 125,000 ਜਿਨ੍ਹਾਂ ਨੇ ਘਾਲਣਾ ਘਾਲੀ ਫਿਰ ਜਾ ਕੇ ਕਿਰਪਾ ਹੁੰਦੀ ਹੈ, ਐਵੇਂ ਨਹੀਂ। ਸੋ ਸਾਤ ਸੰਗਤ ਜੀ, ਜਿਹੋ ਜੀ ਕੋਈ ਮੰਗ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਮੰਗਦਾ ਉੱਥੇ ਫਿਰ ਸਾਰਾ ਕੁਝ ਆਪੇ ਹੀ ਆ ਜਾਂਦਾ। ਮਹਾਂਪੁਰਸ਼ਾਂ ਨੇ ਨਾਮ ਜਪਿਆ ਤੇ ਆਪਣੇ ਆਪ ਸਾਧ ਸੰਗਤ ਤਮਾਮ ਦੁਨੀਆਂ ਦੇ ਸੁੱਖ ਪ੍ਰਾਪਤ ਹੋਏ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਕਹਿੰਦੇ 9 ਨਿਧੀਆਂ 18 ਸਿੱਧੀਆਂ ਵਾਹਿਗੁਰੂ ਨੇ ਆਪਣੇ ਹੱਥ ਦੀ ਤਲੀ ਤੇ ਟਿਕਾ ਕੇ ਰੱਖੀਆਂ ਹੋਈਆਂ ਹਨ, ਤਲੀ ਤੇ ਇਸ ਕਰਕੇ ਵੀ ਜੇ ਕੋਈ ਮੰਗਣ ਵਾਲਾ ਹੋਵੇ ਕਿਤੇ ਦਾਤਾਂ ਦੇਣ ਲੱਗਿਆ ਦੇਰ ਨਾ ਲੱਗ ਜਾਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਈ ਲੋਕ ਤੇ ਕਹਿਣਗੇ ਉਹਦੇ ਘਰ ਚ ਦੇਰ ਹੈ ਜੀ, ਅੰਧੇਰ ਨਹੀਂ, ਪਰ ਮੈਂ ਤੇ ਇਹ ਕਹਿੰਦਾ ਵੀ ਦੇਰ ਵੀ ਨਹੀਂ, ਅੰਧੇਰ ਤੇ ਹੈ ਹੀ ਨਹੀਂ ਤੇ ਦੇਰ ਵੀ ਨਹੀਂ, ਦੇਰ ਤੇ ਸਾਡੀ ਸ਼ਰਧਾ ਚ ਹੈ। ਸੱਚੇ ਪਾਤਸ਼ਾਹ ਤੇ ਕਹਿੰਦੇ ਨੂੰ ਹੱਥ ਦੀ ਤਲੀ ਤੇ ਸਾਰਾ ਕੁਝ ਰੱਖੀ ਬੈਠਾ ਵੀ ਤੂੰ ਸਿੱਖਾ ਮੰਗਣ ਵਾਲਾ ਬਣ, ਮੈਂ ਤੈਨੂੰ ਦਾਤਾਂ ਦਿਆ, ਤੇ ਅਸੀਂ ਕਹਿੰਦੇ ਦੇਰ ਹੈ, ਦੇਰ ਨਹੀਂ ਹੈ, ਦੇਰ ਸਾਡੀ ਸ਼ਰਧਾ ਚ ਹੋ ਸਕਦੀ ਹੈ, ਦੇਰ ਸਾਡੀ ਭਾਵਨਾ ਚ ਹੋ ਸਕਦੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚ ਕੋਈ ਦੇਰੀ ਨਹੀਂ। ਤੇ ਜੇ ਵੇਖਾਂਗੇ ਆਪਾਂ ਤੇ ਵਿਰਲੇ ਹੋਣਗੇ ਜਿਹੜੇ ਆਖਣਗੇ ਮੇਰੀ ਅਰਦਾਸ ਵਿਰਥੀ ਨਹੀਂ ਜਾਏਗੀ, ਸੱਚੇ ਪਾਤਸ਼ਾਹ ਮੇਰੀ ਜ਼ਰੂਰ ਸੁਣਨਗੇ, ਮੈਂ ਕਿਉਂ ਕਿਸੇ ਦੇ ਕੋਲ ਜਾਵਾਂਗਾ। ਖਿਮਾ ਕਰਨਾ, 70% ਤੇ ਲੋਕ ਉਹ ਹਨ ਜਿਹੜੇ ਜਿਨ੍ਹਾਂ ਨੇ ਇੱਥੇ ਵੀ ਆਉਣਾ ਤੇ ਅਜਮੇਰੀ ਬਾਬੇ ਦਾ ਇਸ਼ਤਿਹਾਰ ਵੀ ਜ਼ਰੂਰ ਵੇਖਣਾ, ਵੀ ਉਹਨੂੰ ਵੀ ਫੋਨ ਕਰਨਾ। ਇਹ 70% ਤੇ ਅਸੀਂ ਉੱਦਾਂ ਦੇ ਹਾਂ ਤੇ ਉਹਦੇ ਵਿੱਚੋਂ ਵੀ ਘਟਦੇ 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 4-5% ਰਹਿ ਜਾਂਦੇ ਆ ਜਿਹੜੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਤੇ ਟੇਕ ਰੱਖਦੇ ਆ। ਪੜ੍ਹਨ ਨਾਲ ਗੱਲ ਨਹੀਂ ਬਣਦੀ, ਸਿਰਫ ਤਿਸ ਸਾਹਿਬ ਕੀ ਟੇਕ, ਨਾਨਕ ਮਨੇ ਮਾਹੇ। ਟੇਕ ਇੱਕ ਤੇ ਰੱਖਣੀ ਬੜੀ ਔਖੀ ਹੈ, ਕਹਿਣਾ ਹੀ ਬੜਾ ਸੌਖਾ ਹੈ। ਇੱਥੇ ਵੀ ਮੈਂ ਵੇਖਿਆ ਕਿ ਬੜੇ ਲੋਕ ਹਨ, ਪੜ੍ਹੇ ਲਿਖੇ ਨੇ, ਸਿਆਣੇ ਨੇ, ਸੂਝਵਾਨ ਨੇ, ਰੱਬ ਦਾ ਦਿੱਤਾ ਸਾਰਾ ਕੁਝ ਆ। ਇੱਥੇ ਵੀ ਕਈ ਹੁਣ ਮੇਰੇ ਬਾਰੇ ਉਹਨਾਂ ਨੂੰ ਪਤਾ ਵੀ ਆ ਵੀ ਇਹਨਾਂ ਦਾ ਸੁਭਾਅ ਕਿੱਦਾਂ ਦਾ ਆ, ਪਰ ਫਿਰ ਵੀ ਮੈਨੂੰ ਕਈ ਕਹਿ ਦੇਣਗੇ ਬਾਬਾ ਜੀ ਪਤਾ ਨਹੀਂ ਕੀ ਕਿਸੇ ਨੇ ਕਰਾਤਾ, ਥੱਲੇ ਹੀ ਥੱਲੇ ਜਾਈ ਜਾਂਦੇ ਆ ਜੀ, ਨੁਕਸਾਨ ਹੀ ਹੋਈ ਜਾਂਦਾ ਜੀ, ਕਿਸੇ ਨੇ ਪਤਾ ਨਹੀਂ ਕੀ ਕਰਾਇਆ। ਪਰ ਮੈਂ ਹਮੇਸ਼ਾ ਆਪ ਜੀ ਦੇ ਚਰਨਾਂ 'ਚ ਅਰਜ਼ ਕੀਤੀ ਹੈ, ਗੁਰਮੁਖੋ ਜਦੋਂ ਤੁਸੀਂ ਮੇਰੇ ਵਰਗੇ ਨੂੰ ਪੁੱਛੋਗੇ ਉਹ ਇਹੋ ਜਿਹੇ ਨੇ, ਅਗਲੇ ਏਦਾਂ ਦੇ ਨੇ, ਉਹ ਤੇ ਲੱਭਦੇ ਆ ਏਦਾਂ ਦਾ ਬੰਦਾ, ਉਹ ਤੇ ਉਹਨਾਂ ਨੂੰ ਤੇ ਇਹ ਲੱਭਦਾ ਵੀ ਗਾਹਕ ਮਿਲ ਗਿਆ ਸਾਨੂੰ, ਮੌਜਾਂ ਲੱਗ ਗਈਆਂ। ਉਹਨਾਂ ਨੇ ਉਸੇ ਵੇਲੇ ਕਹਿਣਾ 5 ਖਾਟ-ਪਾਟ ਕਰਾ ਦੇ ਮੇਰੇ ਡੇਰੇ, ਉੱਥੇ ਕਰਾ। ਉਹਦੀ ਭੇਟਾ ਕਿੰਨੀ ਹੈ ਜੀ? ਕਹਿਣਗੇ 200-300 ਡਾਲਰ, $500 ਇੱਕ ਖੰਡ ਪਾਠ ਦੀ ਭੇਟਾ ਦੇ ਦੇ, 2100-2500 ਕਰਾਈ ਚਲੋ ਖੰਡ ਪਾਠ, ਤੇ ਹੁਕਮਨਾਮਾ ਤੁਹਾਨੂੰ ਡਾਕ ਰਾਹੀਂ ਭੇਜ ਦੇਣਗੇ। ਇੱਦਾਂ ਦਿਆਂ ਲੋਕਾਂ ਤੋਂ ਬਚਣ ਦੀ ਲੋੜ ਆ। ਉਹ ਤੇ ਸਿਰਫ ਇੱਕ ਪਖੰਡ ਦਾ ਤਰੀਕਾ ਆ, ਜ਼ਰੀਆ ਆ, ਤੇ ਕਰਦੇ ਅਸੀਂ ਹੀ ਹਾਂ। ਜਦੋਂ ਅਸੀਂ ਪੁੱਛਾਂਗੇ ਹੀ ਨਾ ਤੇ ਅਗਲੇ ਨੇ ਦੱਸਣਾ ਹੀ ਨਹੀਂ। ਤੇ ਜੇ ਚੰਗੀ ਗੱਲ ਹੈ ਕੋਈ ਦੁੱਖ ਸੁੱਖ ਹੈ ਪੁੱਛੋ। ਰੰਗੇ ਹੋਏ ਜਿਹੜੇ ਮਹਾਂਪੁਰਸ਼ ਹੋਣ, ਜਿਹੜੇ ਸੱਚਮੁੱਚ ਸਤਿਗੁਰੂ ਦੇ ਪਿਆਰ ਵਿੱਚ ਰੰਗੇ ਗੁਰਸਿੱਖ ਨੇ, ਉਹਨਾਂ ਨੇ ਹਮੇਸ਼ਾ ਤੈਨੂੰ ਇਹੀ ਕਹਿਣਾ ਕਿ ਤੂੰ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰ, ਪੰਜ ਪਿਆਰਿਆਂ ਤੋਂ ਅਰਦਾਸ ਕਰਾ, ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾ, ਪੰਜਾਂ ਵਿੱਚ ਉਹ ਸੰਗਤ ਵਿੱਚ ਰੱਬ ਵੱਸਦਾ ਹੈ, ਸੰਗਤ ਤੋਂ ਅਰਦਾਸ ਕਰਾ ਭਾਈ, ਸ਼ਰਧਾ ਨਾਲ ਜੋੜੇ ਝਾੜਿਆ ਕਰ, ਭਾਂਡੇ ਮਾਂਜਿਆ ਕਰ, ਗੁਰੂ ਘਰ ਦੀ ਚਾਕਰੀ ਕਰਿਆ ਕਰ ਭੱਜ ਭੱਜ ਕੇ। ਉਹ ਇਹੀ ਤਰੀਕਾ ਦੱਸਣਗੇ, ਕਦੇ ਇਹੋ ਜਿਹੇ ਵਹਿਮ ਵਿੱਚ ਭਰਮ ਵਿੱਚ ਨਹੀਂ ਪਾਉਂਦੇ। ਤੇ ਹੁਣ ਆਮ ਕਰਕੇ ਵੇਖਦੇ ਹਾਂ ਬੜੇ ਲੋਕ ਇੱਦਾਂ ਦੇ ਹਨ। ਸੋ ਸ਼ਰਧਾ ਭਾਵਨਾ ਬਣਾਈਏ ਤੇ ਜਦੋਂ ਸਾਧ ਸੰਗਤ ਨਾਮ ਨਾਲ ਭਜਨ ਨਾਲ ਜੁੜਾਂਗੇ, ਦੁਨੀਆਂ ਦੇ ਤਮਾਮ ਸੁੱਖ ਆਪਣੇ ਆਪ ਪਿੱਛੇ ਪਿੱਛੇ ਫਿਰਨਗੇ। ਸ਼੍ਰੋਮਣੀ ਕਮੇਟੀ ਨੇ ਆ ਕੇ ਸੰਤ ਬਾਬਾ ਅਤਰ ਸਿੰਘ ਜੀ ਨੂੰ ਆਖਿਆ, ਕਹਿੰਦੇ ਜੀ ਗੁਰਦੁਆਰਾ ਸਾਨੂੰ ਦੇ ਦਿਓ। ਡਿਗਰੀ ਕਾਲਜ ਮਹਾਂਪੁਰਸ਼ਾਂ ਨੇ ਬਣਾਇਆ, ਗੁਰਦੁਆਰਾ ਦੀ ਇਮਾਰਤ ਬਣੀ, ਲੰਗਰ ਹਾਲ ਬਣਿਆ, ਸਰਾਵਾਂ ਬਣੀਆਂ, ਗੁਰਦੁਆਰਾ ਬੜਾ ਵੱਡਾ। ਤੇ ਜਦੋਂ ਮਹਾਂਪੁਰਸ਼ਾਂ ਨੇ ਅਸਥਾਨ ਪ੍ਰਗਟ ਕੀਤਾ, ਝਿੜੇ ਚ ਡੇਰੇ ਲਾਏ ਆ ਕੇ, ਤੇ ਬੜਾ ਵੱਡਾ ਸਥਾਨ ਬਣ ਗਿਆ। ਆਪ ਕਮਰ ਕੱਸਾ ਕਰਕੇ ਮਹਾਂਪੁਰਸ਼ਾਂ ਨੇ ਆਪ ਸਾਰਾ ਭੱਠੇ ਵਿੱਚ ਇੱਟਾਂ ਪਕਾਉਣੀਆਂ। ਜਦੋਂ ਬਣ ਗਿਆ ਤੇ ਕਹਿੰਦੇ ਜੀ ਦੇ ਦਿਓ ਮਹਾਂਪੁਰਸ਼ ਹੋਏ, ਸਾਨੂੰ ਚਾਹੀਦਾ। ਸ਼੍ਰੋਮਣੀ ਕਮੇਟੀ ਜਦੋਂ ਆਈ, ਮਹਾਂਪੁਰਸ਼ ਕਹਿੰਦੇ ਆ ਲੋ, ਵਿੱਚ ਪੰਜ ਚਾਰ ਸੇਵਾਦਾਰ ਕਹਿਣ ਲੱਗੇ, ਬਾਬਾ ਜੀ ਮਸਾਂ ਬਣਾਇਆ ਆਪਾਂ, ਇੰਨਾ ਜ਼ੋਰ ਲਾਇਆ, ਇੰਨੇ ਸਿੰਘ ਰਲ ਕੇ ਆਪਾਂ ਮਿਹਨਤ ਕੀਤੀ ਆ, ਤੇ ਇਹਨਾਂ ਨੂੰ ਦੇ ਦਈਏ। ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਇਹਨਾਂ ਨੇ ਇੱਥੇ ਕੀ ਕੀਤਾ? ਤੇ ਮਹਾਂਪੁਰਸ਼ ਕਹਿਣ ਲੱਗੇ, ਨਹੀਂ ਭਾਈ, ਮੇਹਰ ਨਹੀਂ ਕਰਨੀ, ਤੁਸੀਂ ਦੇ ਦਿਓ, ਸਿਰਫ ਇੱਕ ਕਸ਼ਹਿਰਾ ਤੌਲੀਆ ਚੁੱਕੋ, ਦੂਜੀ ਕੋਈ ਚੀਜ਼ ਨਾ ਚੁੱਕੇ ਮਸਤਵਾਣਾ ਸਾਹਿਬ ਚੋਂ ਕੋਈ। ਉਹਨਾਂ ਨੇ ਕਿਹਾ, ਕਹਿੰਦੇ ਜੀ ਚਾਰ ਕੁ ਸੇਵਾਦਾਰ ਤੇ ਛੱਡ ਜਾਓ ਬਾਬਾ ਜੀ, ਚਾਰ ਕੁ, ਚਲੋ ਚਾਰ ਸੇਵਾਦਾਰ ਉਹਨਾਂ ਦੇ ਕਹਿਣ ਤੇ ਛੱਡੇ, ਤੇ ਉਹਨਾਂ ਨੂੰ ਇਹ ਵੀ ਆਖਿਆ, ਤੁਸੀਂ ਸਿਰਫ ਸੇਵਾ ਕਰਨੀ ਹੈ, ਹੋਰ ਕਿਸੇ ਗੱਲ 'ਚ ਦਖਲ ਨਹੀਂ ਦੇਣਾ, ਸੇਵਾ ਕਰਿਓ ਸਿਰਫ। ਛੱਡ ਕੇ ਮਹਾਂਪੁਰਸ਼ ਦਮਦਮਾ ਸਾਹਿਬ ਚਲੇ ਗਏ, ਉੱਥੇ ਜਾ ਕੇ ਕਾਰ ਸੇਵਾ ਬੁੰਗਾ ਮਸਤਵਾਣਾ ਸਾਹਿਬ ਦੀ ਕਰਵਾਈ। ਤੇ ਗੁਰਮੁਖੋ, ਪੰਜ ਛੇ ਸਾਲ ਤੱਕ ਸ਼੍ਰੋਮਣੀ ਕਮੇਟੀ ਨੇ ਉੱਥੇ ਰਹਿ ਕੇ ਵੇਖਿਆ, ਜਿਹੜੀ ਸੰਗਤ ਆਉਂਦੀ ਸੀ ਉਹ ਹਟ ਗਈ। ਮਹਾਂਪੁਰਸ਼ਾਂ ਨਾਲ ਪਿਆਰ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਉਹ ਕਹਿੰਦੇ ਆਪਣੇ ਘਰ ਵਿੱਚ ਵੀ ਕਰ ਲੈਂਦੇ ਹਾਂ, ਪਰ ਉਹ ਸਾਨੂੰ ਰਾਹ ਦੱਸਦੇ ਸੀ, ਉਹਨਾਂ ਵਿੱਚ ਕਸ਼ਿਸ਼ ਸੀ। ਉਹ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਹਿ ਕੇ ਬਚਨ ਕਰਦੇ ਸੀ, ਕਥਾ ਕਰਦੇ ਸੀ, ਉਹ ਆਨੰਦ ਹੀ ਕੁਝ ਵੱਖਰਾ ਸੀ। ਅਸੀਂ ਉਹ ਰਸ ਲੈਣ ਵਾਸਤੇ ਜਗਿਆਸੂ ਆਉਂਦੇ ਸੀ, ਤੇ ਹੌਲੀ ਹੌਲੀ ਸੰਗਤ ਘਟਦੀ ਘਟਦੀ ਘਟ ਗਈ। ਛੇ ਸਾਲਾਂ ਬਾਅਦ ਫਿਰ ਸ਼੍ਰੋਮਣੀ ਕਮੇਟੀ ਨੇ ਜਾ ਕੇ ਆਖਿਆ, ਮਹਾਂਪੁਰਸ਼ੋ ਤੁਹਾਡਾ ਸਥਾਨ ਹੈ, ਤੁਸੀਂ ਵੀ ਸਾਂਭ ਲਓ, ਇਹ ਸਾਥੋਂ ਨਹੀਂ ਚੱਲ ਸਕਦਾ, ਇੱਥੇ ਕੋਈ ਨਹੀਂ ਆਉਂਦਾ, ਤੁਹਾਡੇ ਨਾਲ ਹੀ ਰੌਣਕਾਂ ਨੇ, ਘੋੜ ਬਿਨਾ ਨਾਹੀ ਅਸਵਾਰ, ਸਾਧੂ ਬਿਨ ਨਾਹੀ ਦਰਬਾਰ। ਕਬੀਰ ਜਹ ਜਹ ਹੋਂ ਫਿਰਿਓ, ਕੌਤਕ ਠਾਓ ਠਾਏ, ਇੱਕ ਰਾਮ ਸੁਨੇਹੀ ਬਾਹਰਾ, ਉਜਰ ਮੇਰੇ ਪਾਏ। ਸੋ ਗੁਰਮੁਖੋ, ਤਿਆਗੀ ਮਹਾਂਪੁਰਸ਼ ਸਨ। ਅੱਜ ਕੱਲ੍ਹ ਵਾਲਿਆਂ ਦੀਆਂ ਤੇ ਜ਼ਮੀਨਾਂ ਦੇ ਰੌਲੇ ਹੀ ਬਹੁਤੇ ਚੱਲਦੇ ਆ, ਵੇਖੀਦਾ ਮਹਾਂਪੁਰਸ਼ ਹਨ ਨਾਂ ਨਾਲ, ਭਾਵੇਂ ਉਹਨਾਂ ਨੂੰ ਲੋਕ ਸਾਧੂ ਕਹਿੰਦੇ ਆ, ਸੰਤ ਕਹਿੰਦੇ ਆ, ਇੰਨੇ ਰੌਲੇ ਆਮ ਲੋਕਾਂ ਦੇ ਕਚਹਿਰੀਆਂ 'ਚ ਕੇਸ ਨਹੀਂ ਚੱਲਦੇ ਜਿੰਨੇ ਬਾਬਿਆਂ ਦੇ ਚੱਲਦੇ ਆ। ਸਾਡੀ ਆਹ ਜ਼ਮੀਨ ਆ, ਸਾਡੀ ਆਹ ਜ਼ਮੀਨ ਆ, ਸਾਡੀ ਆਹ ਜ਼ਮੀਨ ਆ, ਤੇ ਇਹੋ ਜਿਹੇ ਮਹਾਂਪੁਰਸ਼ ਤਿਆਗੀ ਨਹੀਂ ਲੱਭਣੇ। ਬਾਬਾ ਅਤਰ ਸਿੰਘ ਮਸਤਵਾਣੇ ਵਾਲੇ ਤਿਆਗ ਕਰਕੇ ਚਲੇ ਗਏ। ਬਾਬਾ ਈਸ਼ਰ ਸਿੰਘ ਜੀ ਨੂੰ ਗਿਆਨ ਸਿੰਘ ਰਾੜੇ ਵਾਲੇ ਨੇ ਆਖਿਆ, ਮੇਰੀ ਜ਼ਮੀਨ 'ਚ ਬੈਠੇ ਹੋ, ਕਹਿੰਦੇ ਆਹ ਸਾਂਭ ਆਪਣੀ ਜ਼ਮੀਨ, ਸਾਨੂੰ ਤੇਰੀ ਲੋੜ ਨਹੀਂ, ਚਲੇ ਗਏ। ਉਹ ਤਰਲੇ ਕਰਕੇ ਲੈ ਕੇ ਆਇਆ ਬਾਅਦ 'ਚ। ਸੋ ਜਿਹੜੇ ਭਜਨ ਕਰਨ ਵਾਲੇ ਨੇ, ਆ ਜ਼ਮੀਨਾਂ ਮਾਇਆ ਇਹ ਤੇ ਉਹਨਾਂ ਦੇ ਪਿੱਛੇ ਪਿੱਛੇ ਫਿਰਦੀ ਆ, ਲੋਕ ਮਾਇਆ ਦੇ ਦਾਸ ਬਣੇ ਫਿਰਦੇ ਆ, ਪਰ ਕਹਿੰਦੇ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਮਾਇਆ ਤੇ ਰੱਬ ਦੇ ਪਿਆਰਿਆਂ ਦੀ ਦਾਸੀ ਹੁੰਦੀ ਆ। ਭਗਤਾਂ ਕੀ ਕਾਰ ਕਮਾਵੇ, ਮਾਇਆ ਦਾਸੀ, ਮਾਇਆ ਦਾਸੀ, 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 ਮਾਇਆ ਨਾ ਦੇਰ ਹੈ ਨਾ ਅੰਧੇਰ ਹੈ, ਕਹਿੰਦੇ ਤੂੰ ਮੰਗਣ ਵਾਲਾ ਬਣ। ਤੂੰ ਉਹਦਾ ਬਣ ਤੇ ਸਹੀ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ। ਕਹਿੰਦੇ ਆਪਣੇ ਸੇਵਕਾਂ ਨੂੰ ਔਖੀ ਘੜੀ ਵੇਖਣ ਨਹੀਂ ਦਿੰਦਾ ਉਹ ਅਕਾਲ ਪੁਰਖ ਵਾਹਿਗੁਰੂ, ਆਪਣਾ ਬਿਰਧ ਸੰਭਾਲਦਾ ਹੈ। ਪਰ ਉਹਦਾ ਬਣੇ ਤੇ ਸਹੀ ਕੋਈ, ਸਾਰਿਆਂ ਨੇ ਆਪਣੀਆਂ ਆਪਣੀਆਂ ਮੰਗਾਂ ਮੰਗੀਆਂ, ਮੈਨੂੰ ਦੁੱਧ ਚਾਹੀਦਾ, ਮੈਨੂੰ ਪੁੱਤ ਚਾਹੀਦਾ, ਸਾਰੇ ਮੰਗ ਰਹੇ ਨੇ। ਪਸ਼ਾਵਰ ਤੋਂ ਆਈ ਸੰਗਤ ਦੇ ਨਾਲ ਇੱਕ ਛੋਟੇ ਜਿਹੇ ਬੱਚੇ ਨੇ ਮੱਥਾ ਟੇਕਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ। ਸੱਚੇ ਪਾਤਸ਼ਾਹ ਨੇ ਉਸ ਬੱਚੇ ਨੂੰ ਆਪਣੀ ਗੋਦ ਵਿੱਚ ਲੈ ਲਿਆ, ਉਹਦੇ ਚੋਲਾ ਪਾਇਆ ਹੋਇਆ ਸੀ, ਛੋਟੀ ਜਿਹੀ ਛੋਟਾ ਜਿਹਾ ਬੱਚਾ ਸੀ, ਚੋਲਾ ਵੀ ਪਾਇਆ, ਪਜਾਮੀ ਪਾਈ, ਦਸਤਾਰਾ ਸਜਾਇਆ। ਮਹਾਰਾਜ ਨੇ ਗੋਦ ਚ ਲੈ ਲਿਆ, ਪਿਆਰਾ ਜਾਣ ਕੇ ਬੱਚਾ। ਕਾਕਾ ਤੇਰਾ ਨਾਂ ਕੀ ਏ? ਕਹਿਣ ਲੱਗਾ ਜੀ ਮੇਰਾ ਨਾਂ ਏ ਜੋਗਾ। ਮਹਾਰਾਜ ਕਹਿੰਦੇ ਨੇ ਕਿਹਦੇ ਜੋਗਾ, ਘਰਦਿਆਂ ਜੋਗਾ ਕਿ ਗੁਰੂ ਜੋਗਾ? ਪਿਆਰ ਵਿੱਚ ਹੀ ਉਹਨੇ ਕਹਿਤਾ, ਕਹਿੰਦਾ ਜੀ ਗੁਰੂ ਜੋਗਾ। ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਜੇ ਗੁਰੂ ਜੋਗਾ ਮਨੋ ਬਣੇਗਾ ਤੇ ਫਿਰ ਗੁਰੂ ਵੀ ਤੇਰੇ ਜੋਗਾ ਬਣੇਗਾ। ਤੂੰ ਗੁਰੂ ਜੋਗਾ, ਗੁਰੂ ਤੇਰੇ ਜੋਗਾ, ਜੇ ਤੂੰ ਮੇਰਾ ਹੋਏ ਰਹਿ, ਸਭ ਜੱਗ ਤੇਰਾ ਹੋਏ, ਤੂੰ ਬਣ ਤੇ ਸਹੀ ਮੇਰਾ। ਸਾਧ ਸੰਗਤ ਮਹਾਰਾਜ ਸਾਹਿਬ ਨੇ ਇੰਨਾ ਪ੍ਰੇਮ ਕੀਤਾ ਉਸ ਬੱਚੇ ਨਾਲ, ਦੋ ਚਾਰ ਦਸ ਦਿਨ ਲੰਘ ਗਏ, ਸਾਰੀ ਸੰਗਤ ਲੱਗੀ ਜਾਣ, ਸਾਰਿਆਂ ਨੇ ਮੱਥਾ ਟੇਕਿਆ, ਅੱਗੇ ਆ ਦਿਓ। ਜੋਗਾ ਕਹਿੰਦਾ ਮੈਂ ਤੇ ਨਹੀਂ ਜਾਣਾ, ਜਿੱਥੇ ਆਉਣਾ ਸੀ ਆ ਗਿਆ, ਮੈਂ ਨਹੀਂ ਹੁਣ ਜਾਣਾ ਵਾਪਸ। ਪਰਿਵਾਰ ਵਾਲਿਆਂ ਨੇ ਬੜਾ ਮਨਾਇਆ, ਜੋਗਿਆ ਘਰ ਚੱਲੀਏ, ਇੱਕੋ ਇੱਕ ਮੁੰਡਾ ਹੈ, ਚੱਲ। ਉਹ ਮੰਨੇ ਹੀ ਨਾ, ਕਹਿੰਦੇ ਮੈਂ ਜਾਣਾ ਹੀ ਨਹੀਂ। ਸੱਚੇ ਪਾਤਸ਼ਾਹ ਕੋਲ ਆ ਗਏ, ਕਹਿੰਦੇ ਮਹਾਰਾਜ ਜੋਗਾ ਨਹੀਂ ਜਾਂਦਾ। ਕਹਿੰਦੇ ਨਹੀਂ ਜਾਂਦਾ ਨਾ ਜਾਣ ਦਿਓ, ਰਹਿਣ ਦਿਓ ਫਿਰ ਇੱਥੇ ਹੀ। ਸੱਚੇ ਪਾਤਸ਼ਾਹ ਇੱਕੋ ਹੀ ਹੈ ਮੁੰਡਾ ਸਾਡਾ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਵੱਡਾ ਹੋਏਗਾ ਲੈ ਜਿਓ, ਜੇ ਇਹਨੂੰ ਰਹਿਣ ਦਿਓ ਇੱਥੇ। ਸਤਿਵਚਨ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹੀ ਛੱਡ ਦਿੱਤਾ। ਗੁਰਮੁਖੋ ਫਿਰ ਉਹਨੇ ਬੜੀ ਸੇਵਾ ਕੀਤੀ, ਬੜੇ ਸ਼ਸਤਰ ਵਿਦਿਆ, ਸ਼ਾਸਤਰ ਵਿਦਿਆ, ਅਸਤਰ ਵਿਦਿਆ ਸਭ ਕੁਝ ਸਿੱਖਿਆ। ਚੜ੍ਹਦੀ ਕਲਾ ਵਾਲਾ ਨੌਜਵਾਨ, ਭਜਨ ਬੰਦਗੀ ਕਰਨ ਕਰਕੇ ਜਵਾਨੀ ਵੀ ਆਈ ਤੇ ਭਜਨ ਕਰਨ ਕਰਕੇ ਗੁਰਮੁਖੋ ਦਗ ਦਗ ਕਰਦਾ ਚਿਹੜਾ, ਬੜੀ ਚਿਹਰਾ ਹੈ, ਕਸ਼ਿਸ਼ ਬੜੀ ਹੈ ਉਹਦੇ ਵਿੱਚ, ਬੜਾ ਪਿਆਰਾ ਲੱਗਦਾ। ਜਦੋਂ ਜਵਾਨ ਹੋਇਆ, ਹਰ ਮਾਤਾ ਪਿਤਾ ਦੀ ਰੀਝ ਹੁੰਦੀ ਹੈ ਆਪਣੇ ਬੱਚਿਆਂ ਦੇ ਵਿਆਹ ਕਰੀਏ ਤੇ ਉਹਦੇ ਮਾਤਾ ਪਿਤਾ ਦੀ ਵੀ ਇੱਛਾ ਹੋਈ ਮੁੰਡੇ ਦਾ ਵਿਆਹ ਕਰਨਾ। ਮਹਾਰਾਜ ਸਾਹਿਬ ਕੋਲ ਆਏ, ਕਹਿੰਦੇ ਮਹਾਰਾਜ ਜੀ ਇੱਕੋ ਹੀ ਮੁੰਡਾ ਸਾਡਾ, ਤੁਹਾਡੇ ਚਰਨਾਂ ਚ ਰਹਿੰਦਾ ਤੇ ਫਿਰ ਆ ਜਾਏਗਾ, ਹੁਣ ਅਸੀਂ ਇਹਦਾ ਵਿਆਹ ਕਰ ਲਈਏ। ਸੱਚੇ ਪਾਤਸ਼ਾਹ ਕਹਿੰਦੇ ਲੈ ਜਾਓ, ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ, ਗੁਰ ਸ਼ਕਲ ਧਰਮ ਮਹਿ ਗ੍ਰਿਸ਼ਤ ਪ੍ਰਧਾਨ ਹੈ, ਗ੍ਰਿਸ਼ਤ ਪ੍ਰਧਾਨ ਹੈ, ਲੈ ਜਾਓ ਵੀ ਵਿਆਹ ਕਰੋ ਇਹਦਾ। ਜੋਗੇ ਨੂੰ ਸੱਦਿਆ, ਕਹਿੰਦੇ ਜੋਗਿਆ ਜਾ ਬਈ, ਤੇਰੇ ਮਾਤਾ ਪਿਤਾ ਆਏ ਨੇ, ਜਾ ਚਲਿਆ ਜਾ ਤੇ ਯਾਦ ਰੱਖੀ ਅੰਮ੍ਰਿਤ ਛਕ ਲਿਆ, ਜੋਗਾ ਸਿੰਘ ਬਣ ਗਿਆ ਸਾਡਾ ਤੇ ਬਣ ਕੇ ਰਹੀ। ਸਤਿਵਚਨ ਮਹਾਰਾਜ ਚਲਿਆ ਗਿਆ, ਆਪਣੇ ਮਾਤਾ ਪਿਤਾ ਨਾਲ ਸ਼ਾਦੀ ਹੋਣੀ ਸੀ, ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ। ਇੱਧਰ ਸੱਚੇ ਪਾਤਸ਼ਾਹ ਨੇ ਸੋਚਿਆ, ਪਰਖ ਕੇ ਤੇ ਵੇਖੀਏ ਜੋਗਾ ਸਾਡੇ ਜੋਗਾ ਹੈ ਵੀ ਹੈ ਕਿ ਨਹੀਂ। ਜੀਭ ਤੋਂ ਕਹਿਣਾ ਸੌਖਾ ਪਰ ਕਮਾਉਣਾ ਬੜਾ ਔਖਾ। ਗੁਰਮੁਖੋ ਸੱਚੇ ਪਾਤਸ਼ਾਹ ਕਹਿੰਦੇ ਪਰਖ ਕੇ ਵੇਖੀਏ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕਾ ਨਾ ਕੋਏ, ਰਾਮ ਕਸੌਟੀ ਸੋਸ ਹੈ ਜੋ ਮਰ ਜੀਵਾ ਹੋਏ। ਪਰਖ ਕੇ ਵੇਖੀਏ ਤੇ ਸਹੀ, ਅੰਦਰ ਵੀ ਪਿਆਰ ਹੈ, ਉੱਤੋਂ ਉੱਤੋਂ ਤੇ ਨਹੀਂ ਕਰਦਾ ਕਿਤੇ, ਜੋ ਕਹਿੰਦਾ ਕੀ ਉਹ ਕਮਾਉਂਦਾ ਵੀ ਹੈ। ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਵਤਨ ਕਹਿ ਜਾਈਏ। ਕਹਿੰਦੇ ਬੜੀ ਦੁਨੀਆਂ ਜਿਹੜੀ ਰਾਹ ਹੀ ਪੁੱਛਦੀ ਹੈ, ਤੁਰਦੇ ਨਹੀਂ ਹਨ, ਰਾਹ ਹੀ ਪੁੱਛੀ ਜਾਣਗੇ ਸਾਰੀ ਜ਼ਿੰਦਗੀ, ਕਿਵੇਂ ਜੇ ਕਰੀਦਾ ਜੀ ਸਿਮਰਨ, ਹਰ ਇੱਕ ਨੂੰ ਘੇਰ ਕੇ ਖੜ ਜਾਣਗੇ। ਅੱਛਾ ਦੱਸੋ ਜੀ ਫਿਰ ਆਹ ਕਿਵੇਂ ਹੁੰਦਾ ਹੈ, ਅੱਛਾ ਦੱਸੋ ਜੀ ਆਹ ਕਿਵੇਂ ਹੁੰਦਾ, ਉਹਨੂੰ ਪੁੱਛ ਲਓ ਅੱਗੋਂ ਵੀ ਤੂੰ ਸਵੇਰੇ ਕਿੰਨੇ ਵਜੇ ਉੱਠਦਾ, ਨੀ ਉੱਠਤੇ ਨੀ ਮੇਰੇ ਤੋਂ ਹੁੰਦਾ, ਫਿਰ ਗੁਰਦੁਆਰੇ ਉਹਨਾਂ ਨੇ ਗੁਰਦੁਆਰੇ ਤੇ ਨੀ ਆ ਹੁੰਦਾ, ਫਿਰ ਤੂੰ ਹੋਰ ਪਾਠ ਕਰਨਾ ਨੀ ਪਾਠ ਤੇ ਨੀ ਮੇਰੇ ਤੋਂ ਕਰ ਹੁੰਦਾ, ਫਿਰ ਕਰਦਾ ਕੀ ਹੈ। ਅਸੀਂ ਹਰ ਇੱਕ ਨੂੰ ਘੇਰ ਕੇ ਪੁੱਛ ਲੈਣੇ, ਦੱਸੋ ਜੀ ਫਿਰ ਕਿਵੇਂ ਹੁੰਦਾ, ਆਹ ਕਿਵੇਂ ਹੁੰਦਾ, ਆਹ ਕਿਵੇਂ ਹੁੰਦਾ, ਜਦੋਂ ਉਹਨਾਂ ਨੂੰ ਪੁੱਛ ਲਓ ਉਹਨਾਂ ਨੂੰ ਆਪ ਨੂੰ ਕੁਛ ਵੀ ਨੀ ਪਤਾ। ਇਸ ਕਰਕੇ ਪੁੱਛਣ ਦਾ ਵੀ ਕੀ ਫਾਇਦਾ, ਪੁੱਛਤ ਪਥਕ ਤਹਿ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਵਤਨ ਕਹਿ ਜਾਈਏ। ਪੁੱਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਏ। ਕਹਿੰਦੇ ਪੁੱਛਦਾ ਵੈਦ ਤੋਂ ਦਵਾਈ ਖਾਂਦਾ ਨੀ, ਨਾ ਰੱਖਦਾ ਪਰਹੇਜ, ਵੈਦ ਕੋਲ ਜਾਣ ਦਾ ਕੀ ਫਾਇਦਾ ਜੇ ਪਰਹੇਜ ਹੀ ਨੀ ਰੱਖਣਾ। ਗੁਰਦੁਆਰੇ ਆਉਣਾ ਤੇ ਤਾਂ ਸਫਲ ਹੈ, ਨਾਮ ਰੂਪੀ ਦਵਾਈ ਲੈ ਕੇ ਜਾਈਏ ਤੇ ਪਰਹੇਜ ਵੀ ਰੱਖੀਏ। ਦੋ ਟਾਈਮ ਡਾਕਟਰ ਕਹਿੰਦੇ ਨੇ ਦਵਾਈ ਖਾਓ ਜੀ, ਇੱਥੇ ਵੀ ਹੁਕਮ ਹੈ ਦੋ ਟਾਈਮ ਨਿਤਨੇਮ ਕਰੋ, ਫਿਰ ਕਹਿੰਦੇ ਨੇ ਵੈਦ ਕਹਿੰਦੇ ਨੇ ਡਾਕਟਰ ਕਹਿੰਦੇ ਨੇ ਪਰਹੇਜ ਰੱਖੀ ਇਹਨਾਂ ਇਹਨਾਂ ਚੀਜ਼ਾਂ ਦਾ, ਇੱਥੇ ਵੀ ਪਰਹੇਜ ਦੱਸਿਆ ਜਾਂਦਾ ਵੀ ਸ਼ਰਾਬ ਤੋਂ ਬਚ ਭਾਈ, ਮਾਸ ਤੋਂ ਬਚ, ਤੰਬਾਕੂ ਤੋਂ ਬਚ, ਕੇਸ ਨਾ ਕਟਾਈ, ਦਾੜੀ ਨਾ ਕਟਾਈ, ਨਿੰਦਿਆ ਤੋਂ ਬਚ, ਝੂਠ ਤੋਂ ਬਚ, ਚੁਗਲੀ ਤੋਂ ਬਚ, ਈਰਖਾ ਤੋਂ ਬਚ, ਐਵੇਂ ਨਾ ਸੜਿਆ ਕਰ ਲੋਕਾਂ ਨੂੰ ਵੇਖ ਵੇਖ ਕੇ। ਇਹ ਪਰਹੇਜ ਨੇ ਸਾਡੇ ਵਾਸਤੇ, ਤੇ ਸਾਡਾ ਹਾਲ ਕੀ ਹੈ, ਦਵਾਈ ਵੀ ਖਾਈ ਜਾਂਦਾ, ਪਰਹੇਜ ਵੀ ਕੋਈ ਨੀ ਰੱਖਦਾ, ਗੁਰਦੁਆਰੇ ਵੀ ਆਈ ਜਾਂਦਾ, ਪਰਹੇਜ ਵੀ ਕੋਈ ਨੀ। ਪਰਹੇਜ ਵੀ ਬਹੁਤ ਜ਼ਰੂਰੀ ਹੈ, ਦਵਾਈ ਨਾਲੋਂ ਜ਼ਿਆਦਾ ਪਰਹੇਜ ਜ਼ਰੂਰੀ ਹੈ, ਤੇ ਪਰਹੇਜ ਸਾਡਾ ਰੱਖਣ ਦਾ ਸੁਭਾਅ ਨਹੀਂ। ਇੱਕ ਇੱਕ ਗੱਲ ਛੱਡਣੀ ਚਾਹੀਦੀ ਹੈ। ਮੈਂ ਬੜੀ ਵਾਰੀ ਇਹ ਬੇਨਤੀ ਕੀਤੀ ਹੈ, ਵਰਤਾਂ ਨਾਲ ਨਹੀਂ ਗੱਲ ਬਣਦੀ, ਪਰ ਵਰਤ ਰੱਖਣੇ, ਭੁੱਖੇ ਰਹਿਣਾ, ਇਹਨਾਂ ਨਾਲ ਨਹੀਂ ਰੱਬ ਖੁਸ਼ ਹੁੰਦਾ। ਆਪਣੇ ਜੀਵਨ ਵਿੱਚ ਵਰਤ ਰੱਖੋ ਕਿ ਮੈਂ ਇੱਕ ਹਫ਼ਤਾ ਜੋ ਮਰਜ਼ੀ ਹੋਵੇ, ਮੇਰੀ ਮਾਂ ਮੈਨੂੰ ਜੋ ਮਰਜ਼ੀ ਕਹੀ ਜਾਏ, ਮੈਂ ਉਹਦੇ ਅੱਗੇ ਨਹੀਂ ਬੋਲਣਾ। ਇੱਕ ਹਫ਼ਤਾ ਘਰ ਵਾਲੀ ਕਹਿੰਦੀ ਕੋਈ ਨੀ, ਉਹ ਲੜ ਵੀ ਪਵੇ, ਮੈਂ ਉਹਦੇ ਅੱਗੇ ਨਹੀਂ ਬੋਲਣਾ। ਘਰ ਵਾਲੀ ਸੋਚੇ ਘਰ ਵਾਲਾ ਮੈਨੂੰ ਜੋ ਮਰਜ਼ੀ ਕਹੀ ਜਾਏ, ਮੈਂ ਇੱਕ ਹਫ਼ਤਾ ਬੋਲਣਾ ਨਹੀਂ, ਚੁੱਪ ਰਹਿਣਾ, ਤੇ ਘਰ ਦੇ ਕਲੇਸ਼ ਮਿਟਣੇ ਸ਼ੁਰੂ ਹੋ ਜਾਣਗੇ ਹੌਲੀ ਹੌਲੀ ਆਪਣੇ ਆਪ। ਚੰਗੇ ਪਾਸੇ ਲੜਾਈ ਹੁੰਦੀ ਕਦੋਂ ਆ, ਜਦੋਂ ਦੋਵੇਂ ਹੱਥਾਂ ਨਾਲ ਤਾੜੀ ਵੱਜਦੀ ਹੈ ਨਾ, ਇੱਕ ਇੱਕ ਗੱਲ ਕਹਿੰਦਾ, ਦੂਜਾ ਉਦੂ ਚਾਰ ਸੁਣਾਉਂਦਾ ਵੀ ਮੈਂ ਕਿਹੜਾ ਘੱਟ ਹਾਂ ਤੇਰੇ ਨਾਲੋਂ, ਇੱਥੇ ਤੇ ਹੋਰ ਵੀ ਸੌਖਾ ਹੈ ਕੰਮ, ਜਿੰਨਾ ਅਧਿਕਾਰ ਭਾਈਆਂ ਨੂੰ ਉਹਨਾਂ ਬੀਬੀਆਂ ਨੂੰ ਵੀ ਹੈ। ਡਰ ਕੇ ਰਹਿਣਾ ਪੈਂਦਾ ਵੀ ਪੁਲਿਸ ਨੂੰ ਫੋਨ ਨਾ ਕਰ ਦੇਣ ਕਿਤੇ, ਬਰਾਬਰ ਆ ਨਾ, ਬੱਚੇ ਨਿੱਕੇ ਨਿੱਕੇ ਬੱਚਿਆਂ ਤੋਂ ਵੀ ਖਤਰਾ ਆ। ਤੇ ਜੇ ਕਿਤੇ ਘਰਾਂ ਦੇ ਵਿੱਚ ਅਸੀਂ ਇਹ ਸਿਸਟਮ ਰੱਖੀਏ ਕਿ ਮੈਂ ਇੱਕ ਹਫ਼ਤਾ ਝੂਠ ਨਹੀਂ ਬੋਲਣਾ, ਜੋ ਮਰਜ਼ੀ ਹੋ ਜਾਏ ਮੈਂ ਝੂਠ ਨਹੀਂ ਬੋਲਣਾ, ਇੱਕ ਹਫ਼ਤਾ ਮੈਂ ਫਿੱਕਾ ਨਹੀਂ ਬੋਲਣਾ, ਇੱਕ ਹਫ਼ਤਾ ਮੈਂ ਮਾੜਾ ਨਹੀਂ ਬੋਲਣਾ, ਇੱਕ ਹਫ਼ਤਾ ਮੈਂ ਟੈਲੀਵਿਜ਼ਨ ਨਹੀਂ ਵੇਖਣਾ, ਇਹਨਾਂ ਅੱਖਾਂ ਨਾਲ ਰੋਜ਼ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ, ਇੱਕ ਹਫ਼ਤਾ, ਫਿਰ ਹੌਲੀ ਹੌਲੀ ਦੋ ਹਫ਼ਤੇ, ਫਿਰ ਹੌਲੀ ਹੌਲੀ ਇੱਦਾਂ ਜੀਵਨ ਵਿੱਚ ਤਬਦੀਲੀ ਆਉਂਦੀ ਹੈ। ਇੱਦਾਂ ਥੋੜੇ 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 ਪ੍ਰਣ ਕਰਨੇ ਚਾਹੀਦੇ ਨੇ। ਕਈਆਂ ਨੇ ਡਾਇਰੀਆਂ ਲਾਈਆਂ ਹੋਈਆਂ ਕਿ ਜਿਹੜਾ ਵੀ ਦਿਨ ਚ ਕੰਮ ਕਰਨਾ ਲਿਖਣਾ ਹੈ, ਵੀ ਇੰਨਾ ਟਾਈਮ ਟੀਵੀ ਵੇਖਿਆ, ਇੰਨਾ ਟਾਈਮ ਮੈਂ ਸਫ਼ਰ ਕੀਤਾ, ਇੰਨਾ ਟਾਈਮ ਮੈਂ ਭਜਨ ਕੀਤਾ, ਇੰਨਾ ਮੈਂ ਝੂਠ ਬੋਲਿਆ, ਅੱਜ ਮੈਂ ਆਹ ਮਾੜਾ ਕੀਤਾ। ਉਹ ਆ ਕੇ ਆਪਣੀ ਪਰਸਨਲ ਡਾਇਰੀ ਤੇ ਲਿਖਦੇ ਨੇ ਰੋਜ਼ ਕੀ ਕੀਤਾ, ਤੇ ਉਹ ਕਹਿੰਦੇ ਨੇ ਵੀ ਜੇ ਮਾੜਾ ਕਰਾਂਗੇ ਫਿਰ ਲਿਖਣਾ ਪਏਗਾ, ਇਸ ਕਰਕੇ ਮਾੜਾ ਕਰੋ ਹੀ ਨਾ, ਇਸ ਕਰਕੇ ਮਾੜਾ ਸੋਚੋ ਹੀ ਨਾ, ਟੈਲੀਵਿਜ਼ਨ ਵੇਖੋ ਹੀ ਨਾ। ਇਹਨਾਂ ਚੀਜ਼ਾਂ ਦਾ ਅਸਰ ਸਾਡੇ ਮਨ ਉੱਤੇ ਹੁੰਦਾ, ਜਿਹੋ ਜਿਹੇ ਮਾਹੌਲ ਵਿੱਚ ਰਹਿੰਦੇ ਹਾਂ, ਜਿਹੋ ਜਿਹੀ ਸੰਗਤ ਕਰਨੇ ਆ, ਉਹਦਾ ਅਸਰ ਹੁੰਦਾ। ਤੇ ਥੋੜਾ ਥੋੜਾ ਆਪਣੇ ਆਪ ਨੂੰ ਚੇਂਜ ਕਰਨਾ ਚਾਹੀਦਾ। ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਚਰਨਾਂ ਵਿੱਚ ਆਇਆ, ਤੁਸੀਂ ਆਹ ਪਰਹੇਜ਼ ਆਖਿਆ, ਮੈਂ ਇਹ ਪਰਹੇਜ਼ ਰੱਖਾਂਗਾ, ਆਹ ਗੱਲ ਮਾੜੀ ਹੈ, ਮੈਂ ਹੌਲੀ ਹੌਲੀ ਇਹਨੂੰ ਘਟਾਉਣ ਦੀ ਕੋਸ਼ਿਸ਼ ਕਰਾਂਗਾ। ਤਾਂ ਹੀ ਸਾਡਾ ਸੰਗਤ ਵਿੱਚ ਆਉਣਾ ਸਫਲ ਹੈ। ਕੇਵਲ ਰੌਣਕ ਮੇਲਾ ਵੇਖ ਕੇ ਇੱਥੇ $5-10 ਰੱਖ ਕੇ ਇਕੱਲੀ ਗੱਲ ਨਹੀਂ ਬਣਦੀ। ਗੁਰੂ ਮੰਨਣਾ ਮਾਇਆ ਭੇਟ ਕਰਨ ਨੂੰ ਨਹੀਂ ਕਹਿੰਦੇ, ਗੁਰੂ ਮੰਨਣਾ ਰੁਮਾਲੇ ਚੜਾਉਣ ਨੂੰ ਨਹੀਂ ਕਹਿੰਦੇ, ਗੁਰੂ ਮੰਨਣਾ ਮੱਥਾ ਟੇਕਣ ਨੂੰ ਨਹੀਂ ਕਹਿੰਦੇ, ਗੁਰੂ ਮੰਨਣਾ ਕਹਿੰਦੇ ਨੇ ਗੁਰੂ ਦਾ ਹੁਕਮ ਮੰਨਣਾ। ਤੇ ਉਹ ਥੋੜਾ 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 ਸਾਨੂੰ ਆਪਣੇ ਵਿੱਚ ਲਿਆਉਣਾ ਚਾਹੀਦਾ, ਜੋ ਗੁਰੂ ਸਾਹਿਬ ਕਹਿੰਦੇ ਆ। ਤੇ ਸੱਚੇ ਪਾਤਸ਼ਾਹ ਤੋਂ ਆਗਿਆ ਲੈ ਕੇ ਚਲਿਆ ਗਿਆ ਵਾਪਸ ਘਰ, ਤੇ ਜਾ ਕੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ। ਮਹਾਰਾਜ ਕਹਿੰਦੇ ਵੇਖੀਏ ਜਰਾ ਪਰਖ ਕੇ ਕਿੰਨਾ ਕੁ ਪ੍ਰੇਮ ਕਰਦਾ ਸਾਡੇ ਨਾਲ। ਮਹਾਰਾਜ ਨੇ ਲਿਖੀ ਚਿੱਠੀ, ਜਦੋਂ ਜੋਗੇ ਦੀ ਜੰਝ ਦਾ ਦਿਨ ਆਇਆ, ਉਹਦੇ ਵਿਆਹ ਦਾ ਦਿਨ ਆ ਗਿਆ, ਸਤਿਗੁਰੂ ਹੋਰ ਇੱਕ ਖੇਡ ਵਰਤਾਵਦੇ ਨੇ, ਹੱਥ ਵਿੱਚ ਕਲਮ ਦੁਆਤ ਤੇ ਲੈ ਕਾਗਜ਼, ਪਹਿਲਾਂ ਗੁਰਾਂ ਦੀ ਫਤਿਹ ਬੁਲਾਵਦੇ ਨੇ। ਕਾਗਜ਼ ਲਿਆ, ਲਿਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਲਿਖ ਕੇ, ਤੂੰ ਸੈ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ, ਇਸ ਗੱਲ ਨੂੰ ਪਰਖਣਾ ਚਾਹੁੰਦੇ ਨੇ, ਜਿਹੜਾ ਕੰਮ ਕਰਦਾ ਉਹ ਵਿੱਚੇ ਛੱਡਿਆ ਵੀ, ਤੇਰੇ ਗੁਰੂ ਜੀ ਤੈਨੂੰ ਬੁਲਾਉਂਦੇ ਨੇ। ਮਹਾਰਾਜ ਨੇ ਲਿਖ ਦਿੱਤਾ, ਜਿਹੜਾ ਕੰਮ ਕਰਨਾ ਛੱਡ ਕੇ ਆ ਜਾ। ਚਿੱਠੀ ਲਿਖੀ ਤੇ ਲਿਖ ਕੇ ਸਿੱਖ ਨੂੰ ਫੜਾਈ, ਕਹਿੰਦੇ ਉਦੋਂ ਉਹਨੂੰ ਫੜਾਈ ਜਦੋਂ ਦੋ ਲਾਵਾਂ ਹੋ ਗਈਆਂ, ਦੋ ਰਹਿ ਗਈਆਂ, ਉਦੋਂ ਫੜਾਈ, ਪਤਾ ਲੱਗ ਜਾਏਗਾ ਕੱਚਾ ਕਿ ਪੱਕਾ ਹੈ। ਸਤ ਬਚਨ ਮਹਾਰਾਜ, ਕਸਵੱਟੀ ਪੈ ਗਈ, ਇਮਤਿਹਾਨ ਹੋ ਰਿਹਾ, ਪਰਚਾ ਪੈ ਰਿਹਾ, ਤੇਰੀ ਪਰਖ ਦਾ ਸਮਾਂ ਜਦੋਂ ਆਵੇ, ਪਰਖ ਹੁੰਦੀ, ਇਮਤਿਹਾਨ ਹੁੰਦਾ ਜਦੋਂ ਕੱਚੇ ਕੱਚੇ ਝਾੜ ਜਾਂਦੇ ਨੇ, ਤੇਰੀ ਪਰਖ ਦਾ ਸਮਾਂ ਜਦੋਂ ਆਵੇ, ਕੱਚੇ ਕੱਚੇ ਝਾੜ ਜਾਂਦੇ ਨੇ, ਤੇਰੀ ਪਰਖ ਦਾ ਸਮਾਂ ਜਦੋਂ ਆਵੇ, ਕੱਚੇ ਕੱਚੇ ਸਮਾਨ ਸੁਆਵੇ। ਮੈਂ ਪਰਖਦਾ ਏ ਰੱਬ ਪਰਖਦਾ ਭਗਤਾਂ ਪਿਆਰਿਆਂ ਨੂੰ, ਕਿਤੇ ਦੇਗਾਂ ਦੇ ਵਿੱਚ ਉਬਾਲ ਦਿੰਦਾ, ਕਿਤੇ ਸਿਰਾਂ ਤੇ ਚਲਾਉਂਦਾ ਹੈ ਆਰਿਆਂ ਨੂੰ। ਵਿਆਹ ਹੋਣਾ ਸੀ, ਤਿਆਰੀਆਂ ਹੋ ਗਈਆਂ, ਬਰਾਤ ਗਈ, ਜਿਹੜੇ ਪਿੰਡ ਢੁਕਾ ਹੋਣਾ ਸੀ ਢੁਕਾ ਹੋਇਆ, ਜਲ ਪਾਣੀ ਛੱਕ ਕੇ ਆਨੰਦ ਕਾਰਜ ਹੋਣ ਲੱਗੇ। ਜਿਉਂ ਹੀ ਦੋ ਲਾਵਾਂ ਹੋ ਗਈਆਂ ਤੇ ਗੁਰੂ ਕੇ ਸਿੱਖ ਨੇ ਜਾ ਕੇ ਆਖਿਆ, ਜੋਗਿਆ ਲੈ ਫੜ ਚਿੱਠੀ ਮਹਾਰਾਜ ਨੇ ਭੇਜੀ ਹੈ। ਜੋਗਾ ਲੱਗਾ ਜੇਬ ਚ ਪਾਉਣ, ਬਾਅਦ ਚ ਪੜ ਲਾਂਗੇ। ਕਹਿੰਦੇ ਹੁਣੇ ਹੀ ਹੁਕਮ ਹੈ, ਹੁਣੇ ਹੀ ਪੜ ਲੈ। ਵਿੱਚ ਪੜਿਆ ਜੋਗਾ ਸਿਆਂ, ਜਿਹੜਾ ਕੰਮ ਕਰਨਾ ਛੱਡ ਕੇ ਹੁਣੇ ਹੀ ਆ ਜਾ, ਤੇਰੀ ਲੋੜ ਏ ਤੇ ਹੋ ਰਹੀਆਂ ਨੇ ਲਾਵਾਂ, ਹੁਕਮ ਸੱਚੇ ਪਾਤਸ਼ਾਹ ਦਾ। ਹੁਣ ਸੋਚਦਾ ਇੱਕ ਪਾਸੇ ਜੱਗ ਹੈ, ਦੂਜੇ ਪਾਸੇ ਰੱਬ ਹੈ, ਇੱਕ ਪਾਸੇ ਪਰਿਵਾਰ ਹੈ, ਦੂਜੇ ਪਾਸੇ ਸਤਿਗੁਰੂ ਨੇ, ਕੀਤਾ ਕੀ ਜਾਏ। ਬੜਾ ਚਿਰ ਸੋਚਿਆ ਮਨਾ, ਹੁਣ ਜੱਗ ਰੱਖ ਲਵਾਂ ਕਿ ਸਤਿਗੁਰੂ ਨੂੰ ਰੱਖ ਲਵਾਂ। ਜੇ ਉੱਠ ਕੇ ਚਲਿਆ ਗਿਆ, ਸਾਰੇ ਰਿਸ਼ਤੇਦਾਰ, ਭੈਣ ਭਰਾ, ਸਾਖ ਸੰਬੰਧੀ ਸਭ ਨਾਰਾਜ਼ ਹੋ ਜਾਣਗੇ, ਪਰ ਜੇ ਨਾ ਗਿਆ ਤੇ ਫਿਰ ਸਤਿਗੁਰੂ ਨਾਰਾਜ਼ ਹੋ ਜਾਣਗੇ। ਬੜਾ ਚਿਰ ਸੋਚਦਾ ਰਿਹਾ, ਪਰ ਫਿਰ ਫੈਸਲਾ ਲਿਆ ਮਨਾ, ਜਿਨ੍ਹਾਂ ਵਾਸਤੇ ਮੈਂ ਅੱਜ ਸਤਿਗੁਰੂ ਨੂੰ ਛੱਡਣ ਲੱਗਾ, ਇਹਨਾਂ ਨੇ ਕਿਹੜਾ ਮੇਰੇ ਨਾਲ ਨਿਭਾਉਣਾ ਹੈ। ਇਹਨਾਂ ਨੇ ਵੀ ਤੇ ਇੱਕ ਦਿਨ ਮੈਨੂੰ ਛੱਡ ਹੀ ਜਾਣਾ। ਕਦੇ ਮਾਂ ਛੱਡ ਜਾਂਦੀ ਹੈ, ਪਿਓ ਛੱਡ ਜਾਂਦਾ ਹੈ। ਜਿੱਦਣ ਅਸੀਂ ਸਾਰਾ ਟੱਬਰ ਇਕੱਠੇ ਹੁੰਦੇ ਹਾਂ, ਕਿੰਨੇ ਖੁਸ਼ ਹੁੰਦੇ ਹਾਂ ਵੀ ਕਿੱਡਾ ਪਰਿਵਾਰ ਹੈ, ਭਰਾ ਵੀ ਨੇ, ਭੈਣਾਂ ਵੀ ਨੇ, ਮਾਮਾ ਮਾਮੀ, ਮਾਸੀ ਮਾਸੜ, ਆ ਸਾਡਾ ਦਾਦਾ, ਆ ਨਾਨਾ, ਕਿੰਨਾ ਖੁਸ਼ ਹੁੰਦੇ ਹਾਂ ਵੀ ਕਿੰਨਾ ਪਰਿਵਾਰ ਇਕੱਠਾ ਹੋਇਆ। ਪਰ ਮਹਾਰਾਜ ਕਹਿੰਦੇ ਨੇ, ਯਾਦ ਰੱਖੋ ਜਿਹੜੇ ਇਕੱਠੇ ਹੋਏ ਨੇ ਇਹਨਾਂ ਨੇ ਵਿਛੜਨਾ ਹੈ, ਇੱਕ ਦਿਨ ਸਭ ਵਿਛੜਨਗੇ। ਕਦੇ ਮਾਂ, ਕਦੇ ਪਿਓ, ਕਦੇ ਚਾਚਾ, ਕਦੇ ਤਾਇਆ, ਹੌਲੀ 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 ਸਭ ਨੇ ਚਲੇ ਜਾਣਾ। ਤੇ ਜਿੱਦਣ ਤੂੰ ਚੱਲਿਆ ਗਿਆ, ਫਿਰ ਇਕੱਠੇ ਹੀ ਵਿਛੋੜਾ ਪੈਣਾ, ਵਿਛੋੜਾ ਤੇ ਪੈਣਾ ਹੀ ਪੈਣਾ। ਜਿਹੜੀ ਚੀਜ਼ ਤੈਨੂੰ ਦਿਸਦੀ ਹੈ, ਹਰ ਚੀਜ਼ ਵਿਛੋੜੇ ਤੇ ਹੀ ਖੜੀ ਹੈ। ਜੋ ਦਿਸਦਾ ਉਹ ਵਿਛੋੜਾ ਪੈਗਾ ਹੀ ਪੈਗਾ। ਘਰ ਇੱਕ ਦਿਨ ਅਮਰੀਕਾ ਵੀ ਭਾਵੇਂ ਆ ਗਿਆ, ਇਹਦੇ ਪਿੱਛੇ ਪੰਜਾਬ ਦਾ ਵਿਛੋੜਾ ਪੈ ਗਿਆ, ਆਪਣੀ ਧਰਤੀ ਦਾ ਵਿਛੋੜਾ ਪੈ ਗਿਆ, ਇੱਕ ਦਿਨ ਇਹਦਾ ਵੀ ਵਿਛੋੜਾ ਪੈਣਾ ਹੀ ਪੈਣਾ। ਸੋਹਣੇ ਸੋਹਣੇ ਘਰ ਨੇ ਇੱਕ ਦਿਨ ਛੱਡ ਕੇ ਜਾਣਾ, ਤੇ ਵਿਛੋੜਾ ਤੇ ਪੈਣਾ ਹੀ ਪੈਣਾ। ਹਰ ਚੀਜ਼ ਜਿਹੜੀ ਆ ਵਿਛੋੜੇ ਤੇ ਖੜੀ ਆ, ਤੇ ਜੇ ਨਹੀਂ ਵਿਛੜਦਾ ਉਹ ਕਾਲ ਪੁਰਖ ਵਾਹਿਗੁਰੂ ਆ, ਜਿਨ੍ਹੇ ਉਹਦੇ ਨਾਲ ਪ੍ਰੀਤੀ ਪਾ ਲਈ, ਉਹਦਾ ਕਦੇ ਵਿਛੋੜਾ ਨਹੀਂ ਪੈਂਦਾ। ਜਿਵੇਂ ਜਿਵੇਂ ਬੰਦਾ ਰਹਿੰਦਾ, ਹੌਲੀ ਹੌਲੀ ਹਰ ਚੀਜ਼ ਦਾ ਰਸ ਖਤਮ ਹੁੰਦਾ ਜਾਂਦਾ, ਸਵਾਦ ਜਿਹੜਾ ਘਟਦਾ ਜਾਂਦਾ, ਪੁਰਾਣਾ ਹੁੰਦਾ ਜਾਂਦਾ। ਜਿਹੜਾ ਘਰ ਪਹਿਲੀ ਨਵਾਂ ਨਵਾਂ ਅਮਰੀਕਾ ਚ ਜਿਹੜਾ ਬੰਦਾ ਆਉਂਦਾ, ਉਹਨੂੰ ਬੜਾ ਸੋਹਣਾ ਲੱਗਦਾ। ਜਦੋਂ ਗੁਰਮੁਖੋ ਸਾਲ ਲੰਘ ਜਾਏ, 6 ਮਹੀਨੇ ਲੰਘ ਜਾਣ, ਫਿਰ ਹੌਲੀ ਹੌਲੀ ਰਹਿਣ ਲੱਗ ਜਾਂਦਾ, ਉਹਨੂੰ ਫਿਰ ਕੋਈ ਬਹੁਤਾ ਸੋਹਣਾ ਨਹੀਂ ਲੱਗਦਾ। ਜਿਹੜਾ ਨਵਾਂ ਆਉਂਦਾ ਉਹਨੂੰ ਬਹੁਤਾ ਸੋਹਣਾ ਲੱਗਦਾ, ਨਵਾਂ ਘਰ ਖਰੀਦੋ ਬੜਾ ਸੋਹਣਾ ਲੱਗਦਾ, ਹੌਲੀ ਹੌਲੀ ਉਹੀ ਪੁਰਾਣਾ ਲੱਗੀ ਜਾਂਦਾ, ਉਹ ਰਸ ਘਟਦਾ ਹੈ। ਪਰ ਕਹਿੰਦੇ ਨਾਮ ਦਾ ਰਸ ਇੰਨਾ ਹੈ, ਜਿਹੜਾ ਜਿੰਨਾ ਜ਼ਿਆਦਾ ਰਸ ਲੈਂਦਾ, ਜਿੰਨਾ ਜ਼ਿਆਦਾ ਸਮਾਧੀ ਵਿੱਚ ਬੈਠਦਾ, ਵੱਧ ਤੋਂ ਵੱਧ ਜਿੰਨੀ ਬਾਣੀ ਪੜ੍ਹਦਾ, ਓਨਾ ਹੀ ਰਸ ਜ਼ਿਆਦਾ ਆਉਂਦਾ। ਜਿੰਨਾ ਹੀ ਡੂੰਘਾਈ ਚ ਜਾਵਾਂਗੇ, ਓਨਾ ਹੀ ਆਨੰਦ ਜ਼ਿਆਦਾ ਆਏਗਾ, ਓਨਾ ਹੀ ਰਸ ਜ਼ਿਆਦਾ ਆਏਗਾ। ਇਹ ਅਸਲੀ ਰਸ ਹੈ ਜਿਹੜਾ, ਇਹ ਰਸ ਲੈਣਾ ਚਾਹੀਦਾ। ਬਾਕੀ ਜੋ ਕੁਝ ਵੀ ਹੈ ਇੱਕ ਦਿਨ ਖਤਮ ਹੋ ਜਾਣਾ। ਕਹਿੰਦੇ ਭਾਈ, ਸਾਖ ਸੰਬੰਧੀ, ਭੈਣ ਭਰਾ, ਰਿਸ਼ਤੇਦਾਰ, ਮਿੱਤਰ ਸਭ ਹੌਲੀ ਹੌਲੀ ਛੱਡ ਕੇ ਜਾ ਰਹੇ ਨੇ, ਤੇ ਆਓ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨਾਲ ਜੁੜੀਏ, ਜਿਹੜਾ ਸਦਾ ਵਾਸਤੇ ਜਿਹਨੇ ਸਾਡੀ ਸਹਾਇਤਾ ਕਰਨੀ ਹੈ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਆਖਿਰਕਾਰ ਭਾਈ ਜੋਗਾ ਉੱਠ ਖਲੋਤਾ, ਪੱਲਾ ਛੱਡਿਆ, ਲੱਗਿਆ ਜਾਣ ਪਰਿਵਾਰ ਵਾਲੇ ਆਲੇ ਦੁਆਲੇ ਹੋ ਗਏ। ਕਹਿੰਦੇ ਜੋਗਿਆ ਕਿੱਥੇ ਚੱਲਿਆ? ਕਹਿੰਦਾ ਮੈਨੂੰ ਮੇਰੇ ਸੱਚੇ ਪਾਤਸ਼ਾਹ ਨੇ ਬੁਲਾਇਆ, ਮੈਂ ਚੱਲਿਆ। ਥੋੜਾ ਸਮਾਂ ਠਹਿਰ ਜਾ, ਚੱਲਿਆ ਜਾਈ। ਕਹਿਣ ਲੱਗਾ ਫਿਰ ਤੇ ਗਿਆ, ਜੇ ਇਹੋ ਜਿਹਾ ਨਾ ਗਿਆ ਫਿਰ ਕੋਈ ਫਾਇਦਾ ਨਹੀਂ। ਜੋਗਿਆ ਥੋੜੇ ਸਮੇਂ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ, ਰੁਕ ਜਾ। ਨਹੀਂ ਰੁਕਿਆ ਜੋਗਿਆ, ਜੇ ਅੱਜ ਚੱਲਿਆ ਗਿਆ ਮੁੜ ਕੇ ਸਾਡੇ ਵਾਸਤੇ ਤੂੰ ਮਰ ਗਿਆ, ਜੇ ਅੱਜ ਚੱਲਿਆ ਗਿਆ ਵੇਖ ਲੈ ਮੁੜ ਕੇ ਸਾਡੇ ਮੱਥੇ ਨਾ ਲੱਗੀ। ਕਹਿਣ ਲੱਗਾ ਕੋਈ ਗੱਲ ਨਹੀਂ, ਕਿਸੇ ਦੀ ਪਰਵਾਹ ਨਹੀਂ ਕੀਤੀ, ਘੋੜੇ ਤੇ ਚੜ ਗਿਆ। ਸਤਸੰਗ ਜੀ ਸੋਚਦਾ ਮਨਾ, ਇਹ ਦੁਨੀਆਂ ਨੇ ਨਾਲ ਨਹੀਂ ਨਿਭਾਉਣੀ, ਨਿਭਾਉਣ ਵਾਲੇ ਸਤਿਗੁਰੂ ਨੇ, ਇਹਨਾਂ ਪਿੱਛੇ ਲੱਗ ਕੇ ਸਤਿਗੁਰੂ ਨਾਲੋਂ ਨਾਤਾ ਨਹੀਂ ਤੋੜਨਾ। ਘੋੜੇ ਤੇ ਸਵਾਰ ਹੋਇਆ, ਘੋੜੇ ਨੂੰ ਮਾਰੀ ਅੱਡੀ ਤੇ ਚੱਲ ਪਾਤਾ।
ਮੇਰਾ ਰੁਸੇ ਨਾ ਗਲ ਗੀ ਜਗ ਭਾਵੇ ਸਾਰਾ ਰੁਸੇ, ਮੇਰਾ ਰੁਸੇ ਨਾ ਗਲ ਗੀ ਜਗ ਭਾਵੇ ਸਾਰਾ ਰੁਸੇ, ਮੇਰਾ ਰੁਸੇ ਨਾ ਗਲ ਗੀ ਜਗ ਭਾਵੇ ਸਾਰਾ ਰੁਸੇ, ਮੇਰਾ ਰੁਸੇ ਨਾ ਗਲ ਗੀ ਜਗ ਭਾਵੇ ਸਾਰਾ ਰੁਸੇ।
آخن لگا پاوے ساری دنیا رس دی ہے رس جائے میرے سدگرو نہیں رسنے چاہیے کما کرنا اسی کہنے سچے پاتشاہ تو کی لینا سدگرو تو کی لینا میرے یار نہ رسن جدو پالتیاں وچ بیٹھا ہوواں کھان پینے والیاں وچ بیٹھا ہوواں مینو مزاق اڑاؤ گے بھی توں کھاندا پیندا نہیں وڈا بابا بنیا پھرنا توں وڈا دھرمی بنیا پھردا انہاں چ جدو جارا بیلیاں چ بیٹھا گا مینو شرم آئے گی جدو میں کیس جے دستار سجا کے لنگا گا ان لوکاں دے وچ شرم آئے گی انہاں دے وچ بیٹھا گا کیویں کم کیویں کراں گا دستار مینوں بھڑی لگدی ہے انہاں ورگی بن کے رہنا چاہیے ساڈی سوچ اج ایداں دی بن چکی ہے اسی گرو تو کی لینا جگ نہ رس جائے دنیا نہ رس جائے پروار نہ رس جائے پر جڑے سدگرو نال پیار کرن والے نے وہ کہندے نے دنیا نے ساتھ نہیں نبھاونا انہاں نے کیڑا نال چلے جانا اوہی گھر والی اوہی بچے ایک دن پھوک دین گے پاویں پٹھی چ پھوک دیو پاویں لکڑا چ جویں مرضی اتھوں دا طریقہ ہو رہا پر آخر کار تے سڑنا ہی سڑنا چڈنا ہی ہے انہوں نے روندے روندے چڈ آؤ گے نالے روئی جان گے نالے تیاری کرتے ہوں نے پنڈا چ ویکیا نا نالے بی بی روئی جائے گی نالے پوچھے گی لکڑا پہنچ گیا کہ نہیں نالے ادھر کا بھی فکر ہوں تو پنڈا کئی بار یہ بھی ویکیا جہاں بندہ چوڑا ہوا پھرتا نا پنڈا چی میں ہی ہاں پتا نہیں میرے بنا سردا ہی نہیں میں ہی میں نہ ہوا تو پنڈ کا پتا نہیں کی ہوئے گا میرے کر کے پنڈ وسدا ہے یہ سب اُن کچیری نے مرن تو بعد جی مرے بندے کا دھواں بھی پنڈ والے پاسے آ جائے نا تو پنڈ والے کھلو کے گلا کرن گے ماڑا ہوا ہے یہ کسی نہ کسی نو ہور بھی لے کے جائے گا جا پنڈ والا دھواں بھی آ جائے ساڈا تو دھواں بھی چنگا نہیں سمجھن گے یہ میں اگے بھی اتنے ایل اے گیا سی اتنے بھی بےنتی کی سی کہ ساڈا تو مایا نال ہی پیار ہے لوگوں کا جہے اج کل پھرتے ہیں سارے این آر آئی بھائی صاحب آئے آ سردار صاحب جی ٹورنامنٹ ہو رہے ہیں جا کتے ہور فنکشن ہو رہے ہیں کنا سردار کرتے ہیں پہلے بھی تو اتے ہی رہ کے آئے سی ادو کیوں نہیں سی یاد کرتے جہے ہوں انڈیا جو پہلا آئے سی ادو تو نکے نکے نا لیندے ہوں سی کہ فلانا ہے ہوں کڈے کڈے نا لیندے نے کڈا سردار کرتے ہیں وہ تینوں سردار سردور کوئی نہیں کہیں وہ تو تیری مایا نو سلاما کرتے ہیں